ਆਈ ਦੀਆਂ ਮੁੱਖ ਖਬਰਾਂ ਵਿੱਚ ਆਪਟਸ ਦੇ ਫੋਨ ਤੇ ਇੰਟਰਨੈਟ ਤੇ ਸਾਈਬਰ ਹਮਲਾ, ਲੱਖਾਂ ਲੋਕ ਹੋ ਸਕਦੇ ਨੇ ਪ੍ਰਭਾਵਿਤ। ਬਰਤਾਨੀਆ ਦੀ ਰਾਣੀ ਦੀ ਮੌਤ ਪਿੱਛੋਂ ਆਸਟ੍ਰੇਲੀਆ 'ਚ ਮਨਾਇਆ ਗਿਆ ਸੋਗ ਦਾ ਦਿਨ, ਅਤੇ ਨਾਲੇ ਨਾਲ ਕਈ ਜਗ੍ਹਾ ਰੋਸ ਪ੍ਰਦਰਸ਼ਨ। ਅਤੇ ਕ੍ਰਿਕਟ ਵਿੱਚ ਹਰਮਨਪ੍ਰੀਤ ਕੌਰ ਦੇ ਸੈਂਕੜੇ ਦੀ ਬਦੌਲਤ ਭਾਰਤੀ ਔਰਤਾਂ ਦੀ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਲੜੀ ਜਿੱਤੀ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਅੱਜ ਆਪਟਸ ਦੇ ਫੋਨ ਅਤੇ ਇੰਟਰਨੈੱਟ 'ਤੇ ਹੋਏ ਸਾਈਬਰ ਹਮਲੇ ਦੌਰਾਨ ਲੱਖਾਂ ਲੋਕਾਂ ਦਾ ਨਿੱਜੀ ਡਾਟਾ ਜਾਂ ਜਾਣਕਾਰੀ ਖਤਰੇ 'ਚ ਪਈ ਹੋ ਸਕਦੀ ਹੈ। ਇਹਦੇ ਚੱਲਦਿਆਂ ਲੋਕਾਂ ਦੇ ਨਿੱਜੀ ਦਸਤਾਵੇਜ਼ ਲੀਕ ਹੋ ਗਏ ਨੇ, ਪਰ ਬੈਂਕ ਖਾਤੇ ਅਤੇ ਉਹਨਾਂ ਦੇ ਪਾਸਵਰਡਸ ਦਾ ਬਚਾਅ ਦੱਸਿਆ ਜਾ ਰਿਹਾ। ਆਪਟਸ ਨੇ ਬਿਆਨ ਜਾਰੀ ਕਰਕੇ ਆਖਿਆ ਕਿ ਉਹ ਇਸ ਸਿਲਸਿਲੇ 'ਚ ਬਚਾਅ ਪੱਖ ਤੋਂ ਆਸਟ੍ਰੇਲੀਅਨ ਸਾਈਬਰ ਸਿਕਿਉਰਿਟੀ ਸੈਂਟਰ ਨਾਲ ਮਿਲ ਕੇ ਕੰਮ ਕਰ ਰਹੇ ਨੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਅੱਜ ਕੈਨਬਰਾ ਵਿੱਚ ਸੰਸਦ ਭਵਨ 'ਚ ਮਹਾਰਾਣੀ ਐਲਿਜ਼ਾਬੈਥ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ। ਉਹਨਾਂ ਇਸ ਦੌਰਾਨ ਆਦਿਵਾਸੀ ਭਾਈਚਾਰੇ ਨੂੰ ਵੀ ਆਪਣਾ ਸਤਿਕਾਰ ਪੇਸ਼ ਕੀਤਾ। ਸੰਸਦ ਦੇ ਗ੍ਰੇਟ ਹਾਲ 'ਚ ਹੋਏ ਸਮਾਗਮ ਦੌਰਾਨ ਇੱਕ ਮਿੰਟ ਦਾ ਮੌਨ ਰੱਖਣ ਉਪਰੰਤ ਰਾਸ਼ਟਰੀ ਗੀਤ ਦਾ ਗਾਇਨ ਵੀ ਕੀਤਾ ਗਿਆ। ਸ਼੍ਰੀ ਐਲਬਨੀਜ਼ੀ ਨੇ ਆਖਿਆ ਕਿ ਰਾਣੀ ਨੇ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਸੰਬੰਧਾਂ ਵਿਚਕਾਰ ਹਮੇਸ਼ਾ ਇੱਕ ਵਧੀਆ ਭੂਮਿਕਾ ਨਿਭਾਈ ਸੀ।
There has been a growing confidence, an increasingly global outlook, a recognition of the distinctive contribution of Indigenous Australians and the natural realisation that Australians can take on the best in the world and excel in all things, including our advance to reconciliation. The Queen always wanted the best for our country.
ਦੱਸਣਯੋਗ ਹੈ ਕਿ ਸਮਾਗਮ ਸ਼ਾਮਲ ਹੋਣ ਲਈ 600 ਤੋਂ ਵੀ ਵੱਧ ਸ਼ਖਸੀਅਤਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ। ਇਸ ਦੌਰਾਨ ਵਿਰੋਧੀ ਧਿਰ ਆਗੂ ਪੀਟਰ ਡਟਨ ਨੇ ਵੀ ਰਾਣੀ ਲਈ ਆਪਣੇ ਸੰਖੇਪ ਭਾਸ਼ਣ ਦੌਰਾਨ ਸ਼ਰਧਾਂਜਲੀ ਭੇਂਟ ਕੀਤੀ।
The outpouring of global grief in these past 14 days speaks to just how much she was loved. Hers was a truly extraordinary reign, the longest serving monarch in British history. 70 years of unwavering and impeccable duty.
ਦੇਸ਼ ਭਰ ਵਿੱਚ ਅੱਜ ਆਦਿਵਾਸੀ ਭਾਈਚਾਰੇ ਅਤੇ ਬ੍ਰਿਟਿਸ਼ ਮੋਨਾਰਕੀ ਖਿਲਾਫ਼ ਲਾਮਬੰਦ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ ਨੇ। ਵਾਰੀਅਰਸ ਆਫ ਓਰਿਜਨਲ ਰੈਜ਼ਿਸਟੈਂਸ ਧੜੇ ਵੱਲੋਂ ਅੱਜ ਮੈਲਬਰਨ 'ਚ ਇੱਕ ਵੱਡਾ ਇਕੱਠ ਕੀਤਾ ਗਿਆ, ਜਿੱਥੇ ਬ੍ਰਿਟਿਸ਼ ਬਸਤੀਵਾਦ ਅਤੇ ਉਹਨਾਂ ਦੀਆਂ ਦਮਨਕਾਰੀ ਨੀਤੀਆਂ ਨੂੰ ਯਾਦ ਕਰਦਿਆਂ ਰਜਵਾੜਾ ਸ਼ਾਹੀ ਦਾ ਨਿਬੇੜਾ ਕਰਨ ਦਾ ਅਹਿਦ ਲਿਆ ਗਿਆ। ਇਸ ਸਿਲਸਿਲੇ 'ਚ ਪ੍ਰਦਰਸ਼ਨਕਾਰੀ ਮੈਰੀਨੀ ਓਨੋ ਵੱਲੋਂ SBS ਨਿਊਜ਼ ਨਾਲ ਇਹ ਪ੍ਰਤੀਕਿਰਿਆ ਸਾਂਝੀ ਕੀਤੀ ਗਈ।
We're offended by the extreme wealth that the Queen has accumulated from stolen land and stolen wealth and stolen resources. And it's very offensive that in today's climate and society where there's such inequity that we can stand by and watch an offensive funeral happen with that cost £9 million.
Governor General David Hurley ਵੱਲੋਂ ਕੁਈਨ ਐਲਿਜ਼ਾਬੈਥ ਦੇ ਦੇਹਾਂਤ ਮਗਰੋਂ ਆਦਿਵਾਸੀ ਭਾਈਚਾਰੇ ਵੱਲੋਂ ਆਉਂਦੀਆਂ ਪ੍ਰਤੀਕਿਰਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਵਿਚਾਰ ਪ੍ਰਗਟਾਏ ਗਏ ਨੇ। ਉਹਨਾਂ ਨੇ ਅੱਜ ਸੰਸਦ ਭਵਨ ਦੇ ਗ੍ਰੇਟ ਹਾਲ ਵਿੱਚ ਕਰਵਾਏ ਗਏ ਰਾਸ਼ਟਰੀ ਸਮਾਗਮ ਦੌਰਾਨ ਇਹ ਬਿਆਨ ਦਿੱਤਾ।
In considering the unifying role Her Majesty played, I acknowledge that her passing has prompted different reactions for some in our community. I'm conscious and respect that the response of many First Nations Australians is shaped by our colonial history and broader reconciliation journey. That is a journey we as a nation must complete.
New South Wales ਤੇ Queensland ਦੇ ਸਰਹੱਦੀ ਇਲਾਕਿਆਂ 'ਚ ਇੱਕ ਵਾਰ ਫਿਰ ਤੋਂ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਇਸ ਦੌਰਾਨ ਨਿਊ ਸਾਊਥ ਵੇਲਸ ਦੀ ਆਪਾਤਕਾਲੀਨ ਮਸਲਿਆਂ ਅਤੇ ਰਾਹਤ ਕਾਰਜਾਂ ਦੀ ਮੰਤਰੀ ਸਟੈਫ ਕੁੱਕ ਨੇ ਲੋਕਾਂ ਨੂੰ ਮੌਸਮ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਚੇਤਾਵਨੀਆਂ 'ਤੇ ਖਾਸ ਤਵੱਜੋ ਦੇਣ ਦੀ ਅਪੀਲ ਕੀਤੀ ਹੈ।
The forecasts at the moment are variable and changing, and it's against this backdrop that I'm really asking people to please continue to work with the emergency services organisations, some of those preparations that are well and truly underway and have been now for several days. And in fact, our emergency services organisations really haven't stopped for one day.
ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਯੂਕਰੇਨ ਨਾਲ ਜੰਗ ਦੌਰਾਨ ਲੱਗੇ ਝਟਕਿਆਂ ਮਗਰੋਂ ਦੇਸ਼ 'ਚ 300,000 ਜਵਾਨਾਂ ਦੀ ਤਾਇਨਾਤੀ ਦਾ ਐਲਾਨ ਕੀਤਾ ਹੈ। ਰੂਸੀ ਰਾਸ਼ਟਰਪਤੀ ਨੇ ਟੀਵੀ 'ਤੇ ਮੁਲਕ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਕਦਮ ਜ਼ਰੂਰੀ ਹੋ ਗਿਆ ਸੀ ਕਿਉਂਕਿ ਰੂਸ ਪੱਛਮ ਦੀ ਪੂਰੀ ਫੌਜ ਨਾਲ ਜੰਗ ਲੜ ਰਿਹਾ। ਉਹਨਾਂ ਪੱਛਮੀ ਮੁਲਕਾਂ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਰੂਸ ਆਪਣੇ ਖੇਤਰ ਦੀ ਰੱਖਿਆ ਲਈ ਹਰ ਸੰਭਵ ਕਦਮ ਉਠਾਏਗਾ ਅਤੇ ਇਹ ਸਿਰਫ ਕੋਰੇ ਬਿਆਨਬਾਜ਼ੀ ਨਹੀਂ ਹੈ। ਪਿਓਤਨ ਨੇ ਕਿਹਾ ਕਿ ਰੂਸੀ ਸਰਹੱਦੀ ਇਲਾਕਿਆਂ ਅਤੇ ਆਜ਼ਾਦ ਕਰਵਾਏ ਗਏ ਖਿੱਤਿਆਂ ਉੱਤੇ ਯੂਕਰੇਨੀ ਫੌਜ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਇਹਨਾਂ ਜਵਾਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ। ਪਿਓਤਨ ਦਾ ਜਿਉਂ ਹੀ ਸੰਬੋਧਨ ਖਤਮ ਹੋਇਆ ਤਾਂ ਰੂਸੀ ਰੱਖਿਆ ਮੰਤਰੀ ਸਰਗਈ ਸ਼ੋਇਗੋ ਨੇ ਐਲਾਨ ਕੀਤਾ ਕਿ 3 ਲੱਖ ਲੋਕਾਂ ਨੂੰ ਇਸ ਸਿਲਸਿਲੇ 'ਚ ਤਾਇਨਾਤ ਕੀਤਾ ਜਾ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਇਹ ਆਮ ਨਾਗਰਿਕ ਮਿਲਟਰੀ ਰਿਜ਼ਰਵ ਫੋਰਸ ਦੇ ਮੈਂਬਰ ਹੁੰਦੇ ਨੇ ਜਿਨ੍ਹਾਂ ਨੂੰ ਲੋੜ ਪੈਣ 'ਤੇ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇਸ ਦੌਰਾਨ ਰੂਸ ਵਿੱਚ ਇਸ ਫੈਸਲੇ ਖਿਲਾਫ ਪ੍ਰਦਰਸ਼ਨ ਜਾਰੀ ਨੇ। ਉੱਧਰ ਯੂਕਰੇਨ 'ਚ ਅਮਰੀਕੀ ਸਫੀਰ ਬ੍ਰਿਜਟ ਬ੍ਰਿੰਕ ਨੇ ਪਿਓਤਨ ਦੇ ਇਸ ਐਲਾਨ ਨੂੰ ਰੂਸ ਦੀ ਨਾਕਾਮੀ ਅਤੇ ਕਮਜ਼ੋਰੀ ਦਾ ਸੰਕੇਤ ਦੱਸਿਆ। ਬ੍ਰਿਟਿਸ਼ ਰੱਖਿਆ ਮੰਤਰੀ ਬੈਨ ਵਾਲਸ ਨੇ ਆਖਿਆ ਕਿ ਉਹ ਇਸ ਦੌਰਾਨ ਯੂਕਰੇਨ ਦਾ ਸਾਥ ਦਿੰਦੇ ਰਹਿਣਗੇ। ਉੱਧਰ ਯੂਕਰੇਨ ਦੇ ਰਾਸ਼ਟਰਪਤੀ ਵਲੋਦਮੀਰ ਜ਼ੇਲੈਂਸਕੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ 215 ਕੈਦੀਆਂ ਦੀ ਰਿਹਾਈ ਬਦਲੇ ਰੂਸੀ ਰਾਸ਼ਟਰਪਤੀ ਦੇ ਨਜ਼ਦੀਕੀ ਸਮਝੇ ਜਾਂਦੇ ਵਿਕਟਰ ਮੈਦਵਚੁਕ ਨੂੰ ਰਿਹਾ ਕਰ ਰਿਹਾ ਹੈ। ਆਓ ਸੁਣਦੇ ਹਾਂ ਉਹਨਾਂ ਦੁਆਰਾ ਇਸ ਸਿਲਸਿਲੇ 'ਚ ਦਿੱਤਾ ਗਿਆ ਇਹ ਬਿਆਨ।
We are bringing our people back home. The exchange has just been completed. Today we have 215 good news. 215. This is definitely a victory for our state, for our entire society. And most importantly, for 215 families who will be able to see their loved ones in safety.
ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਨੇ 23 ਸਾਲਾਂ ਬਾਅਦ ਇੰਗਲੈਂਡ 'ਚ ਇੱਕ ਦਿਨਾਂ ਮੈਚਾਂ ਦੀ ਲੜੀ ਜਿੱਤੀ ਹੈ। ਭਾਰਤ ਨੇ ਕੈਂਟਰਬਰੀ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ ਨਾਲ 333 ਦੌੜਾਂ ਬਣਾਈਆਂ, ਜਦਕਿ ਇੰਗਲੈਂਡ ਦੀ ਪੂਰੀ ਟੀਮ 44.2 ਓਵਰਾਂ 'ਚ 245 ਦੌੜਾਂ 'ਤੇ ਹੀ ਆਊਟ ਹੋ ਗਈ। ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ 111 ਗੇਂਦਾਂ 'ਚ 143 ਦੌੜਾਂ ਬਣਾਈਆਂ। ਉਹਨੇ 18 ਚੌਕੇ ਅਤੇ 4 ਛੱਕੇ ਵੀ ਜੜੇ। ਉਹ ਇੰਗਲੈਂਡ ਖਿਲਾਫ਼ ਸੈਂਕੜਾ ਬਣਾਉਣ ਵਾਲੀ ਕਿਸੇ ਏਸ਼ੀਅਨ ਮੁਲਕ ਦੀ ਪਹਿਲੀ ਕਪਤਾਨ ਬਣ ਗਈ ਹੈ। ਆਦਿਵਾਸੀ ਭਾਈਚਾਰੇ ਦੀ ਮੰਤਰੀ ਲਿੰਡਾ ਬਰਨੀ ਨੇ ਹੌਥਰਨ ਫੁੱਟਬਾਲ ਕਲੱਬ 'ਚ ਫਸਟ ਨੇਸ਼ਨਜ਼ ਖਿਡਾਰੀਆਂ ਨਾਲ ਸੰਬੰਧਿਤ ਕਥਿਤ ਦੁਰਵਿਵਹਾਰ ਅਤੇ ਇਤਰਾਜ਼ਯੋਗ ਗੱਲਾਂ ਨੂੰ ਸ਼ਰਮਨਾਕ ਅਤੇ ਨਿਰਾਸ਼ ਕਰਨ ਵਾਲੀਆਂ ਦੱਸਿਆ। ਸ਼੍ਰੀਮਤੀ ਬਰਨੀ ਨੇ ਦੱਸਿਆ ਕਿ ਇਸ ਸਿਲਸਿਲੇ 'ਚ ਇੱਕ ਉੱਚ ਪੱਧਰੀ ਜਾਂਚ ਕਮੇਟੀ ਨਿਯੁਕਤ ਕਰ ਦਿੱਤੀ ਗਈ ਹੈ। ਆਓ ਸੁਣਦੇ ਹਾਂ ਉਹਨਾਂ ਦੁਆਰਾ ਇਸ ਸਿਲਸਿਲੇ 'ਚ ਦਿੱਤਾ ਗਿਆ ਇਹ ਬਿਆਨ।
The effects on individuals, on families, on communities is absolutely devastating. But let's not pretend that racism lives at Hawthorne. It is right throughout society, and we need to look at it broadly because it diminishes everybody.
ਇਹਨਾਂ ਖੇਡ ਖਬਰਾਂ ਬਾਅਦ ਹੁਣ ਪੇਸ਼ ਹੈ ਅੱਜ ਦੀ ਮੁਦਰਾ ਦੀ ਬਦਲਦਰ। ਕਰੰਸੀ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 53.68 ਰੁਪਏ, ਪਾਕਿਸਤਾਨ ਦੇ 158.91 ਰੁਪਏ ਅਤੇ ਅਮਰੀਕਾ ਦੇ 66 ਸੈਂਟ ਦੇ ਬਰਾਬਰ ਆਂਕਿਆ ਗਿਆ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 20 ਡਿਗਰੀ। ਐਡੀਲੇਡ, ਮੈਲਬਰਨ ਅਤੇ ਹੋਬਰਟ 'ਚ ਮੀਂਹ ਕਣੀ ਦੇ ਚੱਲਦਿਆਂ ਜ਼ਰਾ ਤਾਪਮਾਨ 18 ਡਿਗਰੀ। ਕੈਨਬਰਾ, ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਵੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ। ਬ੍ਰਿਸਬੇਨ 'ਚ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 26 ਡਿਗਰੀ। ਕੇਨਸ ਵਿੱਚ ਧੁੱਪ ਚੜ੍ਹੇ, ਜ਼ਰਾ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਡਾਰਬਿਨ 'ਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 34 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਇੰਦਰ ਸਿੰਘ ਗਰੇਵਾਲ।